ਸੱਚੀ ਵਾਣੀ ਵਿੱਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸੱਚੀ ਵਾਣੀ ਕੀ ਹੈ, ਹੋਰ ਇਹ ਸਾਨੂੰ ਕਿੱਥੇ ਮਿਲੂਗੀ, ਇਹ ਸੱਚੀ ਵਾਣੀ ਦਾ ਸਾਡੇ ਜੀਵਨ ਵਿੱਚ ਲਾਭ ਕੀ ਹੈ, ਇਹਦਾ ਸਾਡੇ ਜੀਵਨ ਵਿੱਚ ਮੋਲ ਕੀ ਹੈ, ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਲੱਭ ਸਕਦਾ ਹੈ, ਤੇ ਉਹ ਹੈ ਜੀਵਿਤ ਵਚਨ ਧਰਮ ਸ਼ਾਸਤਰ ਬਾਈਬਲ। ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ, ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਨਾਲ।
ਸੱਜਣਾ ਖੁਦਾਇਆ, ਸੱਜਣਾ ਮੈਂ ਵਾਜਾ ਮਾਰ ਮਾਰ ਤੈਨੂੰ, ਸੱਜਣਾ ਖੁਦਾਇਆ, ਸੱਜਣਾ ਮੈਂ ਵਾਜਾ ਮਾਰ ਮਾਰ ਤੈਨੂੰ, ਸੱਜਣਾ ਖੁਦਾਇਆ। ਜਾਹਿਰ ਕਰ ਤੂੰ ਹੈ ਮਿਹਰਬਾਨੀ, ਜਾਹਿਰ ਕਰ ਤੂੰ ਹੈ ਮਿਹਰਬਾਨੀ, ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ, ਸੱਜਣਾ ਖੁਦਾਇਆ, ਆਸਾਂ ਵਾਲਿਆਂ ਨੂੰ ਤਾਰ ਤਾਰ ਤੈਨੂੰ, ਸੱਜਣਾ ਖੁਦਾਇਆ। ਅੱਖ ਦੀ ਪੁਤਲੀ ਵਾਂਗਰ ਮੈਨੂੰ, ਅੱਖ ਦੀ ਪੁਤਲੀ ਵਾਂਗਰ ਮੈਨੂੰ, ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ, ਸੱਜਣਾ ਖੁਦਾਇਆ, ਪਰਾਂ ਦੇ ਰੱਖ ਵਿੱਚ ਕਾਰ ਕਾਰ ਤੈਨੂੰ, ਸੱਜਣਾ ਖੁਦਾਇਆ। ਸੱਜੇ ਹੱਥ ਨਾਲ ਪ੍ਰਭੂ ਜੀ, ਆਪਣੇ ਸੱਜੇ ਹੱਥ ਨਾਲ ਪ੍ਰਭੂ ਜੀ, ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ, ਸੱਜਣਾ ਖੁਦਾਇਆ, ਸਾਨੂੰ ਤੂੰ ਰੱਖ ਲੈ ਸੰਭਾਲ ਸੰਭਾਲ ਤੈਨੂੰ ਸੱਜਣਾ ਖੁਦਾਇਆ ਸਰੀਰ ਜਿਹੜੇ ਅਤ ਦੁੱਖ ਦਿੰਦੇ ਇਹ ਸਰੀਰ ਜਿਹੜੇ ਅਤ ਦੁੱਖ ਦਿੰਦੇ ਤੇਰੇ ਲਈ ਰਹਿਣੇ ਤਿਆਰ ਤਿਆਰ ਤੈਨੂੰ ਸੱਜਣਾ ਖੁਦਾਇਆ ਤੇਰੇ ਲਈ ਰਹਿਣੇ ਤਿਆਰ ਤਿਆਰ ਤੈਨੂੰ ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰ ਮਾਰ ਤੈਨੂੰ ਸੱਜਣਾ ਖੁਦਾਇਆ ਸੱਜਣਾ ਮੈਂ ਵਾਜਾ ਮਾਰ ਮਾਰ ਤੈਨੂੰ ਸੱਜਣਾ ਖੁਦਾਇਆ
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਜ਼ਕਰਿਆ ਨਵੀ ਦੀ ਪੁਸਤਕ ਦੇ ਇੱਕ ਅਧਿਆਏ ਉਸ ਦੀਆਂ 13 ਤੋਂ ਲੈ ਕੇ 21 ਆਇਤਾਂ ਦੇ ਬਚਨਾਂ ਬਾਰੇ ਗੌਰ ਕਰਨ ਲਈ ਆਪ ਦਾ ਸਵਾਗਤ ਹੈ। ਬਚਨ ਦੇ ਇਸ ਭਾਗ ਦਾ ਮੁੱਖ ਵਿਸ਼ਾ ਮਹਿੰਦੀ ਦੇ ਬੂਟਿਆਂ ਵਿੱਚ ਖੜ੍ਹੇ ਘੋੜ ਸਵਾਰਾਂ ਨਾਲ ਸੰਬੰਧਿਤ ਹੈ। ਆਓ ਅਸੀਂ ਪਹਿਲਾਂ ਪੜ੍ਹਦੇ ਹਾਂ ਇੱਕ ਅਧਿਆਏ ਉਸ ਦੀਆਂ 13 ਤੋਂ ਲੈ ਕੇ 16 ਆਇਤਾਂ ਦੇ ਵਚਨਾਂ ਨੂੰ ਬਾਈਬਲ ਧਰਮ ਪੁਸਤਕ ਦੇ ਪੁਰਾਣੇ ਨੇਮ ਵਿੱਚੋਂ ਜ਼ਕਰਿਆ ਨਵੀ ਦੀ ਪੁਸਤਕ ਵਿੱਚੋਂ। ਇੱਥੇ ਲਿਖਿਆ ਹੈ, ਤਾਂ ਯਹੋਵਾ ਨੇ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਚੰਗੇ ਅਤੇ ਦਿਲਾਸੇ ਦੇ ਸ਼ਬਦਾਂ ਵਿੱਚ ਉੱਤਰ ਦਿੱਤਾ। ਫਿਰ ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਮੈਨੂੰ ਆਖਿਆ, ਪੁਕਾਰ ਕਿ ਸੈਨਾ ਦਾ ਯਹੋਵਾ ਇਉਂ ਆਖਦਾ ਹੈ, ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸਿਉਣ ਲਈ ਵੱਡੀ ਅਣਖ ਹੈ। ਮੈਂ ਇਹਨਾਂ ਕੌਮਾਂ ਨਾਲ ਅਤ ਵੱਡਾ ਕੋਪ ਬਣ ਰਿਹਾ ਜਿਹੜੀਆਂ ਆਰਾਮ ਵਿੱਚ ਸਨ, ਕਿਉਂ ਜੋ ਮੇਰਾ ਕੋਪ ਥੋੜ੍ਹਾ ਜਿਹਾ ਸੀ, ਪਰ ਉਹਨਾਂ ਨੇ ਉਸ ਬਿਪਤਾ ਨੂੰ ਵਧਾ ਦਿੱਤਾ। ਇਸ ਲਈ ਯਹੋਵਾ ਇਉਂ ਆਖਦਾ ਹੈ, ਮੈਂ ਰਹਿਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ, ਮੇਰਾ ਭਵਨ ਇਸ ਵਿੱਚ ਉਸਾਰਿਆ ਜਾਵੇਗਾ। ਸੈਨਾ ਦੇ ਯਹੋਵਾ ਦਾ ਵਾਕ ਹੈ ਅਤੇ ਯਰੂਸ਼ਲਮ ਦੇ ਉੱਤੇ ਨਾਪ ਦੀ ਰੱਸੀ ਖਿੱਚੀ ਜਾਵੇਗੀ। 13 ਆਇਤ ਦੇ ਵਚਨਾਂ ਬਾਰੇ ਗੌਰ ਕਰੋ ਕਿ ਉਹ ਦੂਤ ਚੰਗੇ ਅਤੇ ਦਿਲਾਸੇ ਦੇ ਵਚਨਾਂ ਨਾਲ ਗੱਲਾਂ ਕਰ ਰਿਹਾ ਸੀ ਜੋ ਕਿ ਇਸ ਇਸਰਾਈਲੀ ਵਕੀਏ ਲਈ ਬਹੁਤ ਲਾਭਦਾਇਕ ਸਨ। ਇਸ ਸਮੇਂ ਹਜੇ ਨਵੀ ਸਜ਼ਾ ਦਾ ਐਲਾਨ ਕਰ ਰਿਹਾ ਸੀ, ਪਰ ਜ਼ਕਰਿਆ ਨਵੀ ਨਹੀਂ, ਉਹ ਪਰਮੇਸ਼ੁਰ ਵੱਲੋਂ ਦਿੱਤੇ ਜਾਣ ਵਾਲੇ ਦਿਲਾਸੇ ਦੇ ਸੰਦੇਸ਼ ਨੂੰ ਸੁਣਾ ਰਿਹਾ ਸੀ। 14 ਆਇਤ ਦੇ ਵਚਨਾਂ ਵਿੱਚ ਪਰਮੇਸ਼ੁਰ ਆਖਦਾ ਹੈ ਕਿ ਯਰੂਸ਼ਲਮ ਲਈ ਮੈਨੂੰ ਅਣਖ ਹੈ। ਪਰਮੇਸ਼ੁਰ ਦੀ ਅਣਖ ਮਨੁੱਖ ਦੀ ਅਣਖ ਵਰਗੀ ਨਹੀਂ ਹੁੰਦੀ ਜੋ ਕਿ ਭੈੜੇ ਗੁੱਸੇ ਅਤੇ ਕ੍ਰੋਧ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੁੰਦੀ, ਪਰ ਮਨੁੱਖ ਦੀ ਅਣਖ ਜੋ ਕਿ ਉਹਨਾਂ ਦੁਆਰਾ ਚਾਹੀ ਜਾਣ ਵਾਲੀ ਕਿਸੇ ਆਪਣੀ ਖੁਦ ਦੀ ਵਸਤੂ ਦੇ ਪ੍ਰਤੀ ਤੀਬਰ ਇੱਛਾ ਹੁੰਦੀ ਹੀ ਹੈ ਜੋ ਕਿ ਉਹਨਾਂ ਤੋਂ ਦੂਰ ਕੀਤੀ ਗਈ ਹੋਵੇ। ਹੋ ਸਕਦਾ ਹੈ ਕਿ ਇਹ ਪਰਮੇਸ਼ੁਰ ਦੀ ਅਣਖ ਵਰਗੀ ਹੀ ਜਾਪੇ। ਪਰਮੇਸ਼ੁਰ ਆਖਦਾ ਹੈ, ਯਰੂਸ਼ਲਮ ਲਈ ਮੈਨੂੰ ਅਣਖ ਹੈ ਅਤੇ ਸਿਉਣ ਲਈ ਵੱਡੀ ਅਣਖ ਹੈ। ਯਰੂਸ਼ਲਮ ਉਸਦਾ ਸ਼ਹਿਰ ਹੈ ਅਤੇ ਇਸਰਾਈਲੀ ਉਸਦੀ ਆਪਣੀ ਪਰਜਾ ਹਨ। ਸਾਡੇ ਇਸ ਆਪਣੇ ਯੁੱਗ ਵਿੱਚ ਵੀ ਉਹ ਇਸਰਾਇਲ ਉੱਤੇ ਕੀਤੇ ਜਾਣ ਵਾਲੇ ਵਿਸ਼ਵ ਵਿਆਪੀ ਸਤਾਓ ਬਾਰੇ ਵੀ ਪੂਰੀ ਤਰ੍ਹਾਂ ਜਾਣਦਾ ਹੈ। ਉਹ ਆਪਣੀ ਚੁਣੀ ਹੋਈ ਕੌਮ ਲਈ ਪੂਰੀ ਤਰ੍ਹਾਂ ਅਣਖੀ ਹੈ। ਮੇਰਾ ਵਿਸ਼ਵਾਸ ਹੈ ਕਿ ਪਰਮੇਸ਼ੁਰ ਆਪਣੇ ਹੋਈ ਠਹਿਰਾਏ ਹੋਏ ਸਮੇਂ ਉੱਤੇ ਉਹਨਾਂ ਦੇ ਵੱਲੋਂ ਕਾਰਜਸ਼ੀਲ ਹੋਣ ਜਾ ਰਿਹਾ ਹੈ। ਉਸ ਸਮੇਂ ਦਾ ਅਤੇ ਵਰਤਮਾਨ ਜਗਤ ਉਹਨਾਂ ਨੂੰ ਤਿਆਗਣ ਲਈ ਤਿਆਰ ਹੈ। ਅੱਗੇ 15 ਆਇਤ ਦੇ ਵਚਨਾਂ ਵਿੱਚ ਪਰਮੇਸ਼ੁਰ ਆਖਦਾ ਹੈ ਕਿ ਮੇਰਾ ਕੋਪ ਥੋੜ੍ਹਾ ਜਿਹਾ ਸੀ, ਭਾਵ ਪਰਮੇਸ਼ੁਰ ਇਸ ਤਾੜਨਾ ਨੂੰ ਥੋੜ੍ਹੇ ਹੀ ਸਮੇਂ ਲਈ ਜਾਰੀ ਰੱਖਣ ਦਾ ਇਰਾਦਾ ਰੱਖਦਾ ਸੀ, ਪਰ ਇਸ ਜਗਤ ਦੀਆਂ ਬਾਕੀ ਕੌਮਾਂ ਨੇ ਉਸਦਾ ਪੂਰਾ ਪੂਰਾ ਨਾਮੋ ਨਿਸ਼ਾਨ ਮਿਟਾ ਦੇਣ ਦੀ ਖਾਹਿਸ਼ ਰੱਖੀ ਸੀ। ਇਸੇ ਦੇ ਸੰਬੰਧ ਵਿੱਚ 16 ਆਇਤ ਦੇ ਵਚਨਾਂ ਵਿੱਚ ਪਰਮੇਸ਼ੁਰ ਆਖਦਾ ਹੈ ਕਿ ਮੈਂ ਰਹਿਮ ਨਾਲ ਯਰੂਸ਼ਲਮ ਨੂੰ ਮੁੜ ਆਇਆ ਹਾਂ। ਪਰਮੇਸ਼ਵਰ ਆਪਣੇ ਲੋਕਾਂ ਨਾਲ ਰਹਿਮਮਈ ਵਰਤਾਓ ਕਰਨ ਲਈ ਵਾਪਸ ਆ ਚੁੱਕਾ ਸੀ। ਬਾਈਬਲ ਬਾਣੀ ਦੱਸਦੀ ਹੈ ਕਿ ਪਰਮੇਸ਼ਵਰ ਦਇਆ ਦਾ ਧਨੀ ਹੈ। ਪਰਮੇਸ਼ਵਰ ਅੱਗੇ ਆਖਦਾ ਹੈ ਕਿ ਯਰੂਸ਼ਲਮ ਦੇ ਉੱਤੇ ਨਾਪ ਦੀ ਰੱਸੀ ਖਿੱਚੀ ਜਾਵੇਗੀ। ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਇਸ ਨਾਪ ਦੀ ਰੱਸੀ ਖਿੱਚੇ ਜਾਣ ਤੋਂ ਭਾਵ ਯਰੂਸ਼ਲਮ ਵਿੱਚ ਇੱਕ ਵੱਡੇ ਭਵਨ ਦੀ ਉਸਾਰੀ ਦੇ ਕਾਰਜ ਦੇ ਆਰੰਭ ਹੋਣ ਤੋਂ ਹੈ, ਭਾਵ ਇਸ ਦਾ ਬਹੁਤ ਵਾਧਾ ਹੋਵੇਗਾ ਅਤੇ ਉਸ ਜ਼ਮਾਨੇ ਵਿੱਚ ਇਹ ਇੱਕ ਮਹਾਨ ਸ਼ਹਿਰ ਬਣ ਜਾਵੇਗਾ। ਪਰ ਬਾਈਬਲ ਬਾਣੀ ਵਿੱਚ ਅਸੀਂ ਜਦੋਂ ਵੀ ਕਿਸੇ ਮਨੁੱਖ ਨੂੰ ਜ਼ਰੀਬ ਜਾਂ ਨਾਪ ਦੀ ਰੱਸੀ ਲਈ ਵੇਖਦੇ ਹਾਂ ਤਦ ਇਸ ਦਾ ਅਰਥ ਹੁੰਦਾ ਹੈ ਕਿ ਪਰਮੇਸ਼ਵਰ ਪ੍ਰਤੱਖ ਤੌਰ 'ਤੇ ਉਸ ਮਾਮਲੇ ਨਾਲ ਨਿਪਟਣ ਜਾ ਰਿਹਾ ਹੈ। ਇੱਥੇ ਅਸੀਂ ਵੇਖਦੇ ਹਾਂ ਕਿ ਇਸਰਾਇਲ ਹੁਣੇ 70 ਸਾਲਾਂ ਦੀ ਅਸੀਰੀ ਤੋਂ ਵਾਪਸ ਪਰਤਿਆ ਹੈ ਅਤੇ ਪਰਮੇਸ਼ਵਰ ਦੁਆਰਾ ਫਿਰ ਉਸ ਦੇ ਲੋਕਾਂ ਵੱਲ ਮੁੜ ਰਿਹਾ ਹੈ, ਉਹਨਾਂ ਲੋਕਾਂ ਵੱਲ ਜੋ ਕਿ ਉਸ ਵੱਲ ਮੁੜ ਪਏ ਹਨ। ਇਸ ਧਰਤੀ ਉਤਲੀਆਂ ਸਾਰੀਆਂ ਕੌਮਾਂ ਨੂੰ ਸਮਝਣਾ ਪੈਣਾ ਹੈ ਕਿ ਇਸ ਧਰਤੀ ਉੱਤੇ ਉਦੋਂ ਤੱਕ ਸ਼ਾਂਤੀ ਸਥਾਪਿਤ ਨਹੀਂ ਹੋਵੇਗੀ ਜਦੋਂ ਤੱਕ ਯਰੂਸ਼ਲਮ ਵਿੱਚ ਸ਼ਾਂਤੀ ਨਹੀਂ ਪਾਈ ਜਾਂਦੀ। ਇਸ ਧਰਤੀ ਉੱਤੇ ਲਈ ਸ਼ਾਂਤੀ ਦੀ ਕੁੰਜੀ ਉਹ ਹੀ ਹੈ ਕਿ ਪਿਛਲੇ ਕੁਝ ਵਰ੍ਹਿਆਂ ਵਿੱਚ ਅਸੀਂ ਇਸੇ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਨਹੀਂ ਵੇਖਿਆ ਹੈ ਕਿ ਇਸਰਾਇਲ ਦੇ ਦੁਬਾਰਾ ਫਿਰ ਇੱਕ ਕੌਮ ਬਣਨ ਤੋਂ ਬਾਅਦ ਵਾਪਰੀਆਂ ਘਟਨਾਵਾਂ ਨੇ ਇਸ ਵੱਲ ਇਸ਼ਾਰਾ ਨਹੀਂ ਕੀਤਾ ਹੈ। ਉਸ ਛੋਟੀ ਕੌਮ ਨੇ ਜਾਣ ਲਿਆ ਸੀ ਕਿ ਤੇਲ ਦੀ ਸਮੱਸਿਆ ਦੇ ਆਰੰਭ ਵਿੱਚ ਇਸ ਦੀਆਂ ਕਿੰਨੀਆਂ ਕੁ ਦੋਸਤ ਕੌਮਾਂ ਹੈ ਸਨ। ਉਹ ਕੌਮਾਂ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਦੋਸਤ ਸਮਝਿਆ ਸੀ ਉਹ ਤਾਂ ਮੁਰਦਾ ਮੱਖੀਆਂ ਦੀ ਤਰ੍ਹਾਂ ਉਹਨਾਂ ਤੋਂ ਦੂਰ ਹੋ ਚੁੱਕੀਆਂ ਸਨ ਕਿਉਂਕਿ ਉਹਨਾਂ ਨੇ ਇਸਰਾਇਲੀ ਦੋਸਤੀ ਨਾਲੋਂ ਜ਼ਿਆਦਾ ਤੇਲ ਦੀ ਖਾਹਿਸ਼ ਰੱਖੀ ਸੀ। ਪਰ ਇਹ ਤਾਂ ਸੱਚ ਹੀ ਹੈ ਕਿ ਇਸ ਅਸਲੀਅਤ ਦੇ ਬਾਵਜੂਦ ਵੀ ਕਿ ਉੱਥੇ ਇੱਕ ਮਹਾਨ ਨਿਰਮਾਣ ਦੀ ਲਹਿਰ ਚੱਲ ਰਹੀ ਹੈ, ਫਿਰ ਵੀ ਵਰਤਮਾਨ ਇਸਰਾਇਲ ਪਰਮੇਸ਼ੁਰ ਵੱਲ ਨਹੀਂ ਪਰਤਿਆ ਹੈ। ਉਹ ਆਪਣੇ ਦੇਸ਼ ਨੂੰ ਵਾਪਸ ਪਰਤ ਚੁੱਕੇ ਹਨ ਅਤੇ ਉੱਥੋਂ ਦੇ ਸ਼ਹਿਰਾਂ ਨੂੰ ਦੁਬਾਰਾ ਉਸਾਰਨਾ ਆਰੰਭ ਕਰ ਦਿੱਤਾ ਹੈ ਅਤੇ ਸਿਯੋਨਵਾਦ ਇੱਕ ਅਸਲੀਅਤ ਬਣ ਚੁੱਕੀ ਹੈ, ਪਰ ਫਿਰ ਵੀ ਉਹ ਅਵਿਸ਼ਵਾਸ ਵਿੱਚ ਸਾਰੇ ਜਗਤ ਵਿੱਚ ਖਿੰਡਰ ਚੁੱਕੇ ਹਨ। ਉਹ ਅਜੇ ਵੀ ਸਤਾਓ ਨੂੰ ਚੱਲ ਰਹੇ ਹਨ। ਯਰੂਸ਼ਲਮ ਦੀ ਸ਼ਾਂਤੀ ਹੀ ਵਿਸ਼ਵ ਸ਼ਾਂਤੀ ਦੀ ਕੁੰਜੀ ਹੈ। ਬੀਤੇ ਸਮੇਂ ਦੇ ਇਤਿਹਾਸ ਦੀ ਘੋਖ ਕਰਕੇ ਆਪ ਇਸ ਬਾਰੇ ਜਾਣ ਸਕਦੇ ਹੋ। ਸੱਚਮੁੱਚ ਇਹ ਤਾਂ ਸੱਚ ਹੀ ਹੈ ਕਿ ਭਵਿੱਖ ਨਾਲ ਸੰਬੰਧਿਤ ਭਵਿੱਖ ਬਾਣੀਆਂ ਵਿੱਚ ਯਰੂਸ਼ਲਮ ਸ਼ਹਿਰ ਮੁੱਖ ਤੌਰ 'ਤੇ ਜੁੜਿਆ ਹੋਇਆ ਹੈ। ਜ਼ਬੂਰ 132 ਉਸ ਦੀਆਂ 13 ਤੋਂ ਲੈ ਕੇ 14 ਆਇਤਾਂ ਦੇ ਵਚਨ ਹਨ ਕਿ ਯਹੋਵਾ ਨੇ ਤਾਂ ਸਿਯੋਨ ਨੂੰ ਚੁਣਿਆ, ਉਹਨੇ ਆਪਣੇ ਬਸੇਬੇ ਲਈ ਉਹਨੂੰ ਪਸੰਦ ਕੀਤਾ। ਇਹ ਸਦਾ ਲਈ ਮੇਰਾ ਵਿਸ਼ਰਾਮ ਧਾਮ ਹੋਵੇਗਾ, ਮੈਂ ਇੱਥੇ ਵਸਾਂਗਾ, ਮੈਂ ਇਸ ਨੂੰ ਪਸੰਦ ਜੋ ਕਰ ਲਿਆ ਹੈ। ਇਸ ਤੋਂ ਬਾਅਦ ਇਸੇ ਨਾਲ ਸੰਬੰਧਿਤ ਜ਼ਬੂਰ 78 ਉਸ ਦੀਆਂ 67 ਅਤੇ 68 ਆਇਤਾਂ ਦੇ ਵਚਨ ਹਨ ਕਿ ਨਾਲੇ ਉਸਨੇ ਯੂਸਫ ਦੇ ਤੰਬੂ ਨੂੰ ਤਿਆਗ ਦਿੱਤਾ ਅਤੇ ਇਫਰਾਇਮ ਦੇ ਤੰਬੂ ਵਿੱਚੋਂ ਨਾ ਚੁਣਿਆ, ਪਰ ਉਸਨੇ ਯਹੂਦਾ ਦੇ ਗੋਤ ਨੂੰ ਚੁਣਿਆ, ਅਰਥਾਤ ਸਿਯੋਨ ਦੇ ਪਰਬਤ ਨੂੰ ਜਿਹੜਾ ਉਸਨੂੰ ਪਿਆਰਾ ਸੀ। ਪਰਮੇਸ਼ੁਰ ਆਖਦਾ ਹੈ ਕਿ ਯਰੂਸ਼ਲਮ ਉਹ ਸਥਾਨ ਹੈ ਜਿਸ ਨੂੰ ਪਿਆਰ ਕਰਦਾ ਹੈ। ਮੈਨੂੰ ਇਸ ਬਾਰੇ ਇਕਰਾਰ ਕਰਨਾ ਹੀ ਪੈਣਾ ਹੈ ਕਿ ਜਿਸ ਦਸ਼ਾ ਵਿੱਚ ਅੱਜ ਯਰੂਸ਼ਲਮ ਸ਼ਹਿਰ ਪਾਇਆ ਜਾਂਦਾ ਹੈ, ਮੈਂ ਇਸ ਦਸ਼ਾ ਵਿੱਚ ਇਸ ਨੂੰ ਪਿਆਰ ਨਹੀਂ ਕਰਦਾ। ਮੈਨੂੰ ਸੱਚਮੁੱਚ ਇਹ ਆਖਣਾ ਹੀ ਪੈਣਾ ਹੈ ਕਿ ਮੇਰੇ ਲਈ ਇਹ ਕੋਈ ਜ਼ਿਆਦਾ ਮਨ ਭਾਉ ਸਥਾਨ ਨਹੀਂ ਹੈ, ਪਰ ਇੱਕ ਦਿਨ ਪਰਮੇਸ਼ਵਰ ਇਸ ਨੂੰ ਇੱਕ ਅਦਭੁਤ ਸਥਾਨ ਬਣਾਉਣ ਜਾ ਰਿਹਾ ਹੈ। ਭਾਵੇਂ ਠੀਕ ਅੱਜ ਇਸ ਜ਼ਮਾਨੇ ਵਿੱਚ ਪਰਮੇਸ਼ਵਰ ਦੀ ਸਜ਼ਾ ਇਸ ਯਰੂਸ਼ਲਮ ਸ਼ਹਿਰ ਉੱਤੇ ਪਾਈ ਜਾਂਦੀ ਹੈ, ਪਰ ਫਿਰ ਵੀ ਪਰਮੇਸ਼ਵਰ ਇਸ ਨੂੰ ਪਿਆਰ ਕਰਦਾ ਹੈ। ਅੱਗੇ ਜ਼ਕਰਿਆ ਨਵੀ ਦੀ ਪੁਸਤਕ 1 ਅਧਿਆਏ ਉਸ ਦੀ 17 ਆਇਤ ਦੇ ਵਚਨ ਇਸ ਪ੍ਰਕਾਰ ਹਨ। ਪਰਮੇਸ਼ਵਰ ਆਖਦਾ ਹੈ, ਫੇਰ ਪੁਕਾਰ ਕਿ ਸੈਨਾ ਦਾ ਯਹੋਵਾ ਇਉਂ ਆਖਦਾ ਹੈ, ਮੇਰੇ ਨਗਰ ਫੇਰ ਪਦਾਰਥਾਂ ਨਾਲ ਉਛਲਣਗੇ। ਯਹੋਵਾ ਫੇਰ ਸਿਓਨ ਨੂੰ ਤਸੱਲੀ ਦੇਵੇਗਾ ਔਰ ਯਰੂਸ਼ਲਮ ਨੂੰ ਫੇਰ ਚੁਣੇਗਾ। ਇਹ ਅੱਗੇ ਭਵਿੱਖ ਵੱਲ ਤੱਕਦਾ ਹੈ ਤਾਂ ਕਿ ਇਹ ਲੋਕ ਜਾਣ ਲੈਣ ਕਿ ਉਹ ਪਰਮੇਸ਼ਵਰ ਦੀ ਯੋਜਨਾ ਅਤੇ ਉਸਦੇ ਪ੍ਰੋਗਰਾਮ ਵਿੱਚ ਹੋ ਕੇ ਹੀ ਕੰਮ ਕਰ ਰਹੇ ਹਨ ਜੋ ਕਿ ਅੱਗੇ ਭਵਿੱਖ ਵਿੱਚ ਜੁੜੇ ਹੋਏ ਹਨ। ਮੈਂ ਇੱਥੇ ਇਸ ਨੂੰ ਅੱਜ ਦੇ ਮਸੀਹਾਂ ਉੱਤੇ ਲਾਗੂ ਕਰਨਾ ਚਾਹਾਂਗਾ। ਕੀ ਆਪ ਅਤੇ ਮੈਂ ਕੁਝ ਇਹੋ ਜਿਹੇ ਕਾਰਜ ਵਿੱਚ ਜੁੜੇ ਹੋਏ ਹਾਂ ਜਿਸ ਦਾ ਕੋਈ ਅਬਦੀ ਮਹੱਤਵ ਪਾਇਆ ਜਾਂਦਾ ਹੈ? ਆਪ ਅੱਜ ਕੀ ਕਰ ਰਹੇ ਹੋ? ਅੱਜ ਤੋਂ 10 ਸਾਲਾਂ ਬਾਅਦ ਇਸ ਦਾ ਕੀ ਮਹੱਤਵ ਹੋਵੇਗਾ? ਅੱਜ ਤੋਂ 100 ਸਾਲ ਬਾਅਦ, ਅੱਜ ਤੋਂ ਲੱਖਾਂ ਸਾਲ ਬਾਅਦ ਵਿੱਚ ਕੀ ਆਪ ਅਤੇ ਮੈਂ ਅਬਦੀ ਕਾਲ ਦੀ ਰੋਸ਼ਨੀ ਵਿੱਚ ਹੋ ਕੇ ਕਾਰਜ ਕਰ ਰਹੇ ਹਾਂ? ਸਾਨੂੰ ਇਸ ਨੂੰ ਆਪਣੇ ਦਿਮਾਗ ਵਿੱਚ ਬਣਾਈ ਰੱਖਣਾ ਚਾਹੀਦਾ ਹੈ। ਇਸ ਤੋਂ ਬਾਅਦ ਇੱਕ ਅਧਿਆਏ ਉਸ ਦੀਆਂ 18 ਅਤੇ 19 ਆਇਤਾਂ ਦੇ ਵਚਨਾਂ ਵਿੱਚ ਚਾਰ ਸਿੰਘਾਂ ਦੇ ਦਰਸ਼ਨ ਦਾ ਜ਼ਿਕਰ ਇਸ ਤਰ੍ਹਾਂ ਹੈ। ਇੱਥੇ ਲਿਖਿਆ ਹੋਇਆ ਹੈ, ਮੈਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ ਚਾਰ ਸਿੰਘ ਸਨ। ਤਾਂ ਮੈਂ ਉਸ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ ਆਖਿਆ, ਇਹ ਕੀ ਹਨ? ਉਸ ਮੈਨੂੰ ਆਖਿਆ, ਇਹ ਸਿੰਘ ਹਨ ਜਿਨ੍ਹਾਂ ਨੇ ਯਹੂਦਾ, ਇਸਰਾਇਲ ਔਰ ਯਰੂਸ਼ਲਮ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ। ਇਹ ਦੂਸਰਾ ਦਰਸ਼ਨ ਹੈ ਜੋ ਕਿ ਜ਼ਕਰਿਆ ਨਬੀ ਨੂੰ ਦਿੱਤਾ ਗਿਆ ਸੀ। ਮੈਂ ਇਸ ਚਾਰ ਸਿੰਘਾਂ ਦੇ ਦਰਸ਼ਨ ਨੂੰ ਇੱਕ ਦਰਸ਼ਨ ਵਜੋਂ ਲੈਂਦਾ ਹਾਂ ਅਤੇ ਚਾਰ ਲੁਹਾਰਾਂ ਦੇ ਦਰਸ਼ਨ ਨੂੰ ਇੱਕ ਵੱਖਰੇ ਦਰਸ਼ਨ ਵਜੋਂ। ਜ਼ਿਆਦਾਤਰ ਵਿਆਖਿਆਕਾਰ ਉਹਨਾਂ ਦੋਹਾਂ ਨੂੰ ਮਿਲਾ ਕੇ ਇੱਕੋ ਹੀ ਦਰਸ਼ਨ ਵਜੋਂ ਲੈਂਦੇ ਹਨ, ਪਰ ਮੈਂ ਇਸ ਦੀ ਵਿਆਖਿਆ ਇਸ ਤਰ੍ਹਾਂ ਨਹੀਂ ਕਰਦਾ। ਜ਼ਕਰਿਆ ਨਬੀ ਇਹਨਾਂ ਚਾਰ ਸਿੰਘਾਂ ਨੂੰ ਵੇਖਦਾ ਹੈ ਅਤੇ ਇਹ ਚਾਰ ਸਿੰਘ ਹੀ ਹਨ ਜਿਨ੍ਹਾਂ ਨੂੰ ਯਰੂਸ਼ਲਮ ਅਤੇ ਯਹੂਦਾ ਅਤੇ ਇਸਰਾਇਲ ਨੂੰ ਖਿੰਡਾਇਆ ਸੀ। ਉਹਨਾਂ ਨੇ ਹੀ ਉੱਤਰੀ ਅਤੇ ਦੱਖਣੀ ਦੋਹਾਂ ਰਾਜਾਂ ਨੂੰ ਖਿੰਡਾਇਆ ਸੀ। ਇੱਕ ਸਿੰਘ ਇੱਕ ਗੈਰ ਯਹੂਦੀ ਰਾਜੇ ਦਾ ਜ਼ਿਕਰ ਕਰਦਾ ਹੈ। ਇਸ ਬਾਰੇ ਅਸੀਂ ਦਾਨੀਅਲ ਨਬੀ ਦੀ ਪੁਸਤਕ 7 ਅਧਿਆਏ ਉਸ ਦੀ 24 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਪੜ੍ਹਦੇ, ਅਤੇ ਉਹ 10 ਸਿੰਘ ਜੋ ਹਨ, ਜੋ 110 ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ। ਇਸ ਤੋਂ ਬਾਅਦ ਪ੍ਰਕਾਸ਼ ਦੀ ਪੋਥੀ 17 ਅਧਿਆਏ ਉਸ ਦੀ 12 ਆਇਤ ਦੇ ਵਚਨਾਂ ਵਿੱਚ ਲਿਖਿਆ ਹੋਇਆ ਹੈ, ਉਹ 10 ਸਿੰਘ ਜਿਹੜੇ ਤੈਂ ਵੇਖੇ ਉਹ 10 ਰਾਜੇ ਹਨ ਜਿਨ੍ਹਾਂ ਨੂੰ ਅਤੇ ਅਜੇ ਰਾਜ ਨਹੀਂ ਮਿਲਿਆ, ਪਰ ਉਸ ਦਰਿੰਦੇ ਦੇ ਨਾਲ 1 ਘੰਟੇ ਲਈ ਰਾਜਿਆਂ ਦੇ ਸਮਾਨ ਉਹਨਾਂ ਨੂੰ ਇਖਤਿਆਰ ਮਿਲਦਾ ਹੈ। ਮੇਰੇ ਵਿਚਾਰ ਵਿੱਚ ਆਪ ਇਹਨਾਂ ਵਚਨਾਂ ਤੋਂ ਜਾਣ ਸਕਦੇ ਹੋ ਕਿ ਜੋ ਸਿੰਘ ਹਨ ਉਹ ਗੈਰ ਯਹੂਦੀ ਵਿਸ਼ਵ ਸ਼ਕਤੀਆਂ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਤਰ੍ਹਾਂ ਇਹ ਚਾਰ ਸਿੰਘ ਜਿਹੜੇ ਕਿ ਜ਼ਕਰਿਆ ਨਬੀ ਨੇ ਵੇਖੇ ਸਨ, ਉਹ ਗੈਰ ਯਹੂਦੀ ਚਾਰ ਵਿਸ਼ਵ ਸ਼ਕਤੀਆਂ ਦੀ ਪ੍ਰਤੀਨਿਧਤਾ ਕਰਦੇ ਹਨ। ਜੀ ਹਾਂ, ਪਰ ਉਹ ਹਨ ਕੌਣ? ਉਹ ਚਾਰ ਗੈਰ ਯਹੂਦੀ ਵਿਸ਼ਵ ਸ਼ਕਤੀਆਂ ਜਿਨ੍ਹਾਂ ਨੇ ਇਸਰਾਇਲ ਨੂੰ ਖੰਡਾਇਆ ਸੀ, ਉਹ ਹਨ ਬਾਬਲ, ਮਾਦੇ ਫਾਰਸ, ਯੂਨਾਨ ਅਤੇ ਰੋਮ। ਰੋਚਕ ਗੱਲ ਤਾਂ ਇਹ ਹੈ ਕਿ ਠੀਕ ਅਗਲੇ ਦਰਸ਼ਨ ਵਿੱਚ ਹੀ ਪਰਮੇਸ਼ਵਰ ਇਸ ਬਾਰੇ ਸਾਫ਼ ਸਾਫ਼ ਜ਼ਿਕਰ ਕਰਦਾ ਹੈ ਕਿ ਇਹਨਾਂ ਚਾਰ ਸਿੰਘਾਂ ਦੇ ਨਾਲ ਉਹੀ ਨਿਪਟੇਗਾ। ਪਹਿਲੇ ਅਧਿਆਏ ਦੇ ਆਖਰ ਵਿੱਚ 20 ਅਤੇ 21 ਆਇਤਾਂ ਦੇ ਵਚਨਾਂ ਵਿੱਚ ਚਾਰ ਲੁਹਾਰਾਂ ਦੇ ਦਰਸ਼ਨ ਦਾ ਜ਼ਿਕਰ ਇਸ ਤਰ੍ਹਾਂ ਪਾਇਆ ਜਾਂਦਾ ਹੈ। ਇੱਥੇ ਲਿਖਿਆ ਹੈ, ਤਾਂ ਯਹੋਵਾ ਨੇ ਮੈਨੂੰ ਚਾਰ ਲੁਹਾਰ ਵਿਖਾਏ, ਤਾਂ ਮੈਂ ਆਖਿਆ, ਇਹ ਕੀ ਕਾਰਨ ਆਏ ਹਨ? ਉਸ ਆਖਿਆ ਕਿ ਇਹ ਉਹ ਸਿੰਘ ਹਨ ਜਿਨ੍ਹਾਂ ਨੇ ਯਹੂਦਾ ਨੂੰ ਖੇਰੂੰ ਖੇਰੂੰ ਕੀਤਾ, ਭਈ ਕੋਈ ਮਨੁੱਖ ਸਿਰ ਨਾ ਚੁੱਕੇ। ਇਹ ਆਏ ਹਨ ਜੋ ਉਹਨਾਂ ਨੂੰ ਡਰਾਉਣ ਅਤੇ ਉਹਨਾਂ ਕੌਮਾਂ ਦੇ ਸਿੰਘਾਂ ਨੂੰ ਪਛਾੜਨ ਜਿਨ੍ਹਾਂ ਨੇ ਯਹੂਦਾ ਦੇ ਦੇਸ਼ ਨੂੰ ਖੇਰੂੰ ਖੇਰੂੰ ਕਰਨ ਲਈ ਸਿੰਘ ਚੁੱਕਿਆ ਹੈ। ਇੱਥੇ ਇਹਨਾਂ ਵਚਨਾਂ ਵਿੱਚ ਉਹਨਾਂ ਨੂੰ ਲੁਹਾਰ ਆਖਿਆ ਗਿਆ ਹੈ। ਅਸਲ ਵਿੱਚ ਉਹ ਤਾਂ ਹੁਨਰਮੰਦ ਜਾਂ ਕਲਾਕਾਰੀ ਮਨੁੱਖ ਹਨ। ਉਹਨਾਂ ਨੂੰ ਲੁਹਾਰ ਆਖਣਾ ਵੀ ਠੀਕ ਹੀ ਹੈ ਕਿਉਂਕਿ ਉਹ ਵੀ ਇੱਕ ਹੁਨਰਮੰਦ ਮਨੁੱਖ ਹੀ ਹੁੰਦਾ ਹੈ। 21 ਆਇਤ ਦੇ ਵਚਨਾਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਤਾਂ ਮੈਂ ਆਖਿਆ, ਇਹ ਕੀ ਕਰਨ ਆਏ ਹਨ? ਭਾਵ ਇਹ ਹੁਨਰਮੰਦ ਲੋਕ ਇੱਥੇ ਕੀ ਕਰਨ ਵਾਸਤੇ ਹਨ? ਵਚਨ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਉਸ ਆਖਿਆ ਕਿ ਇਹ ਉਹ ਸਿੰਘ ਹਨ ਜਿਨ੍ਹਾਂ ਨੇ ਯਹੂਦਾ ਨੂੰ ਖੇਰੂੰ ਖੇਰੂੰ ਕੀਤਾ, ਭਈ ਕੋਈ ਮਨੁੱਖ ਸਿਰ ਨਾ ਚੁੱਕੇ। ਇਹ ਆਏ ਹਨ ਜੋ ਉਹਨਾਂ ਨੂੰ ਡਰਾਉਣ ਅਤੇ ਉਹਨਾਂ ਕੌਮਾਂ ਦੇ ਸਿੰਘਾਂ ਨੂੰ ਪਛਾੜਨ ਜਿਨ੍ਹਾਂ ਨੇ ਯਹੂਦਾ ਦੇ ਦੇਸ਼ ਨੂੰ ਖੇਰੂੰ ਕਰਨ ਲਈ ਸਿਰ ਚੁੱਕਿਆ ਹੈ। ਇਹਨਾਂ ਬਿਨਾਂ ਸ਼ੱਕ ਇਹ ਬਾਈਬਲ ਬਾਣੀ ਵਿੱਚ ਪਾਈਆਂ ਜਾਣ ਵਾਲੀਆਂ ਭਵਿੱਖਬਾਣੀਆਂ ਵਿੱਚੋਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਭਵਿੱਖਬਾਣੀਆਂ ਵਿੱਚੋਂ ਇੱਕ ਹੈ। ਇਹ ਚਾਰ ਲੁਹਾਰ ਕੌਣ ਹਨ? ਇਸ ਬਾਰੇ ਬਹੁਤ ਸਾਰੇ ਸੁਝਾਅ ਦਿੱਤੇ ਗਏ ਹਨ। ਜੀਰੋਮ, ਸਾਇਰਲ ਅਤੇ ਕੈਲਵਨ ਨੇ ਇਹਨਾਂ ਨੂੰ ਉੱਚ ਸੁਭਾਵਿਕ ਸਰੋਤਾਂ ਦਾ ਚਿੰਨ੍ਹ ਹੋਣ ਵਜੋਂ ਲਿਆ ਸੀ, ਜਿਨ੍ਹਾਂ ਦੀ ਵਰਤੋਂ ਪਰਮੇਸ਼ੁਰ ਕਰਦਾ ਹੈ। ਪਰ ਮੈਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਇਹ ਲੁਹਾਰ ਜਾਂ ਹੁਨਰਮੰਦ ਲੋਕ ਕਾਮੇ ਹਨ ਜੋ ਕਿ ਕਿਸੇ ਚੀਜ਼ ਦੀ ਉਸਾਰੀ ਕਰਦੇ ਹਨ। ਮੈਂ ਡਾਕਟਰ ਮੈਰਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ, ਜਿਸ ਨੂੰ ਕਿ ਮੈਂ ਪੂਰੀ ਤਰ੍ਹਾਂ ਠੀਕ ਹੋਣ ਵਜੋਂ ਲੈਂਦਾ। ਉਹਨਾਂ ਦੁਆਰਾ ਜ਼ਕਰਿਆ ਨਬੀ ਬਾਰੇ ਲਿਖੀ ਪੁਸਤਕ ਸਭ ਤੋਂ ਅੱਛੀ ਹੈ ਜਿਨ੍ਹਾਂ ਬਾਰੇ ਮੈਂ ਜਾਣਦਾ, ਕਿਉਂਕਿ ਚਾਰ ਸਿੰਘ ਚਾਰ ਇੱਕ ਦੂਸਰੇ ਤੋਂ ਬਾਅਦ ਹੋਣ ਵਾਲੀਆਂ ਵਿਸ਼ਵ ਸ਼ਕਤੀਆਂ ਦੇ ਚਿੰਨ੍ਹ ਹਨ, ਜਿਸ ਨੂੰ ਕਿ ਲੂਕਾ 21 ਦੇ ਆਏ ਉਸ ਦੀ 24 ਆਇਤ ਵਿੱਚ ਗੈਰ ਕੌਮਾਂ ਦਾ ਸਮਾਂ ਆਖਿਆ ਗਿਆ ਹੈ। ਇਸ ਕਰਕੇ ਜ਼ਰੂਰੀ ਹੈ ਕਿ ਇਹ ਚਾਰ ਲੁਹਾਰ ਵੀ ਇੱਕ ਦੂਸਰੇ ਤੋਂ ਬਾਅਦ ਹੋਣ ਵਾਲੀਆਂ ਵਿਸ਼ਵ ਸ਼ਕਤੀਆਂ ਦੀ ਪ੍ਰਤੀਨਿਧਤਾ ਹੀ ਕਰਦੇ ਹਨ, ਜਿਨ੍ਹਾਂ ਦਾ ਇਸਤੇਮਾਲ ਪਰਮੇਸ਼ੁਰ ਨੇ ਆਪਣੀ ਚੁਣੀ ਹੋਈ ਕੌਮ ਇਸਰਾਇਲ ਦੇ ਦੁਸ਼ਮਣਾਂ ਨੂੰ ਡਰਾਉਣ ਅਤੇ ਉਹਨਾਂ ਨੂੰ ਗਿਰਾਉਣ ਲਈ ਕੀਤਾ ਸੀ। ਮੈਂ ਇੱਥੇ ਡਾਕਟਰ ਮੈਰਲ ਓਂਗਰ ਜੀ ਦੇ ਵਚਨਾਂ ਦਾ ਜ਼ਿਕਰ ਕਰਨਾ ਚਾਹਾਂਗਾ। ਉਹ ਲਿਖਦੇ ਹਨ ਕਿ ਦਾਨੀਅਲ ਨਵੀ ਦੀਆਂ ਮਹਾਨ ਭਵਿੱਖਬਾਣੀਆਂ ਅਨੁਸਾਰ ਜੋ ਕਿ ਗੈਰ ਕੌਮਾਂ ਦੇ ਯੁੱਗਾਂ ਨਾਲ ਸੰਬੰਧਿਤ ਹਨ, ਇਹਨਾਂ ਵਿੱਚੋਂ ਤਿੰਨ ਸਿੰਘ ਵਾਰੋ ਵਾਰੀ ਪਰਮੇਸ਼ੁਰ ਦੇ ਸਮਰੱਥ ਹੀ ਹੱਥ ਦੇ ਅਧੀਨ ਲੁਹਾਰ ਬਣ ਜਾਂਦੇ ਹਨ, ਜਦੋਂ ਕਿ ਚੌਥਾ ਅਤੇ ਆਖਰੀ ਸਿੰਘ ਵਿਸ਼ਵ ਵਿਆਪੀ ਪਾਤਸ਼ਾਹੀ ਦੇ ਦੁਆਰਾ ਗਿਰਾਇਆ ਜਾਂਦਾ ਹੈ, ਜੋ ਵਾਪਸ ਆਉਣ ਵਾਲੇ ਮਸੀਹ ਦੇ ਦੁਆਰਾ ਸਥਾਪਿਤ ਕੀਤੀ ਜਾਂਦੀ ਹੈ, ਜੋ ਕਿ ਉਸ ਦੇ ਵੈਰੀਆਂ ਦਾ ਸਫਾਇਆ ਕਰਨ ਲਈ ਆ ਰਿਹਾ ਹੈ, ਜੋ ਕਿ ਇਸ ਦੇ ਨਾਲ ਨਾਲ ਉਸ ਦੀ ਨਿੱਜ ਪਰਜਾ ਦੇ ਵੀ ਦੁਸ਼ਮਣ ਹਨ। ਇਸ ਤਰ੍ਹਾਂ ਪਹਿਲਾ ਸਿੰਘ ਬਾਬਲ ਮਾਦੇ ਫਾਰਸ ਦੇ ਦੁਆਰਾ ਗਿਰਾਇਆ ਜਾਂਦਾ ਹੈ, ਜੋ ਕਿ ਦੂਸਰਾ ਸਿੰਘ ਹੈ। ਇਹ ਦੂਸਰਾ ਸਿੰਘ ਮਾਦੇ ਫਾਰਸ ਹੀ ਇਸ ਦੇ ਸਿੱਟੇ ਵਜੋਂ ਪਹਿਲਾ ਲੁਹਾਰ ਬਣ ਜਾਂਦਾ ਹੈ। ਦੂਸਰਾ ਸਿੰਘ ਮਾਦੇ ਫਾਰਸ ਤੀਸਰੇ ਸਿੰਘ ਦੇ ਦੁਆਰਾ ਗਿਰਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਦੂਸਰਾ ਲੁਹਾਰ ਬਣ ਜਾਂਦਾ ਹੈ। ਤੀਸਰਾ ਸਿੰਘ ਮਕਦੂਨੀ ਯੂਨਾਨ ਇਸ ਦੇ ਨਤੀਜੇ ਵਜੋਂ ਚੌਥੇ ਸਿੰਘ ਭਾਵ ਰੋਮ ਦੇ ਦੁਆਰਾ ਗਿਰਾ ਦਿੱਤਾ ਜਾਂਦਾ ਹੈ, ਜੋ ਕਿ ਇਸ ਤਰ੍ਹਾਂ ਤੀਸਰਾ ਲੁਹਾਰ ਬਣ ਜਾਂਦਾ ਹੈ। ਚੌਥਾ ਸਿੰਘ ਜੋ ਕਿ ਸਭਨਾ ਤੋਂ ਜ਼ਿਆਦਾ ਡਰਾਉਣਾ ਹੈ, ਉਹ ਲੁਹਾਰ ਨਹੀਂ ਬਣਦਾ ਪਰ ਉਹ ਇਸ ਦੇ ਪੁਨਰ ਸਥਾਨ ਆਖਰੀ ਦਿਨਾਂ 10 ਪਾਤਸ਼ਾਹਾਂ ਦੀ ਕਿਸਮ ਦੇ ਰਾਜ ਨੂੰ ਚੌਥੇ ਲੁਹਾਰ ਦੇ ਦੁਆਰਾ ਨਾਸ਼ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਮਸੀਹ ਦੇ ਹਜ਼ਾਰ ਸਾਲਾਂ ਦੇ ਰਾਜ ਦੀ ਸਥਾਪਨਾ ਕੀਤੀ ਜਾਂਦੀ ਹੈ। ਉਹ ਰਾਜਿਆਂ ਦੇ ਰਾਜਾ ਅਤੇ ਪ੍ਰਭੂਆਂ ਦੇ ਪ੍ਰਭੂ ਦੇ ਦੁਆਰਾ ਕੀਤੀ ਜਾਂਦੀ ਹੈ, ਜਿਵੇਂ ਕਿ ਪ੍ਰਕਾਸ਼ ਦੀ ਪੋਥੀ 19 ਦੇ ਆਏ ਉਸ ਦੀ 16 ਦੇ ਵਚਨਾਂ ਵਿੱਚ ਅਸੀਂ ਪੜ੍ਹਦੇ। ਰੋਚਕ ਗੱਲ ਇਹ ਹੈ ਕਿ ਜੇਕਰ ਆਪ ਰੋਮ ਦੇ ਇਤਿਹਾਸ ਨੂੰ ਪੜ੍ਹੋ ਤਦ ਆਪ ਜਾਣ ਲਵੋਗੇ ਕਿ ਰੋਮ ਕਿਸੇ ਬਾਹਰੀ ਤਾਕਤ ਦੇ ਦੁਆਰਾ ਨਾਸ਼ ਨਹੀਂ ਸੀ ਕੀਤਾ ਗਿਆ। ਅਸਲ ਵਿੱਚ ਭਵਿੱਖਬਾਣੀ ਦੇ ਅਨੁਸਾਰ ਰੋਮੀ ਰਾਜ ਦੁਆਰਾ ਫਿਰ ਸਥਾਪਿਤ ਕੀਤਾ ਜਾਵੇਗਾ। ਇਹ ਕਦੇ ਵੀ ਮੋਇਆ ਨਹੀਂ, ਇਹ ਤਾਂ ਇਸ ਦੇ ਅੰਦਰੂਨੀ ਭ੍ਰਿਸ਼ਟਾਚਾਰ ਦੇ ਦੁਆਰਾ ਹੀ ਖੇਰੂੰ ਹੋ ਗਿਆ ਸੀ। ਇਹ ਹੈ ਜੋ ਕਿ ਆਉਣ ਵਾਲਾ ਹੈ, ਭਾਵ ਮਸੀਹ ਵਿਰੋਧੀ ਜੋ ਰੋਮੀ ਰਾਜ ਨੂੰ ਪੁਨਰ ਸਥਾਪਿਤ ਕਰੇਗਾ, ਉਹ ਇੱਕ ਵਿਸ਼ਵ ਤਾਨਾਸ਼ਾਹ ਹੋਵੇਗਾ। ਉਸ ਨੂੰ ਕੌਣ ਨਾਸ ਕਰੇਗਾ? ਮਸੀਹ ਉਸ ਦੇ ਰਾਜ ਦਾ ਨਾਸ ਉਸ ਦੇ ਧਰਤੀ ਉੱਤੇ ਆਉਣ ਤੋਂ ਬਾਅਦ ਕਰੇਗਾ। ਇਸ ਤਰ੍ਹਾਂ ਮਸੀਹ ਚੌਥੇ ਲੁਹਾਰ ਵਜੋਂ ਦਰਸਾਇਆ ਗਿਆ ਹੈ। ਉਹੀ ਰੋਮੀ ਰਾਜ ਦਾ ਅੰਤ ਕਰੇਗਾ ਜੋ ਕਿ ਮਹਾਂਕਲੇਸ਼ ਦੇ ਸਮੇਂ ਦੇ ਅੰਤ ਵਿੱਚ ਆਉਣ ਵਾਲਾ ਹੈ। ਮੇਰੇ ਦੋਸਤ, ਮੈਨੂੰ ਇਹ ਆਸ ਹੈ ਕਿ ਇਹ ਆਪ ਨੂੰ ਇਹ ਜਾਣਨ ਦੇ ਯੋਗ ਬਣਾਉਂਦਾ ਹੈ ਕਿ ਸਮੁੱਚੀ ਪਰਮੇਸ਼ੁਰ ਦੀ ਬਾਣੀ ਦਾ ਅਧਿਐਨ ਕਰਨਾ ਕਿੰਨਾ ਮਹੱਤਵਪੂਰਨ ਹੈ, ਕਿਉਂਕਿ ਧਰਮ ਪੁਸਤਕ ਦੇ ਕਿਸੇ ਅਗਾਮ ਵਾਕ ਦਾ ਅਰਥ ਆਪਣੇ ਯਤਨ ਨਾਲ ਨਹੀਂ ਹੁੰਦਾ, ਜਿਵੇਂ ਕਿ ਅਸੀਂ ਦੂਸਰੀ ਪਾਤਰਸ ਦੀ ਪੱਤਰੀ 1 ਅਧਿਆਇ ਦੀ 20 ਆਇਤ ਦੇ ਵਚਨਾਂ ਵਿੱਚ ਪੜ੍ਹਦੇ ਹਾਂ। ਭਾਵ ਕਿਸੇ ਵੀ ਵਚਨ ਦੀ ਵਿਆਖਿਆ ਉਸੇ ਦੇ ਨਾਲ ਨਹੀਂ ਕੀਤੀ ਜਾਂਦੀ। ਇਸ ਨੂੰ ਪਰਮੇਸ਼ੁਰ ਦੇ ਮਹਾਨ ਪ੍ਰੋਗਰਾਮ ਵਿੱਚ ਜੋੜਿਆ ਜਾਣਾ ਚਾਹੀਦਾ ਹੈ, ਜੋ ਕਿ ਅਵਧੀ ਕਾਲ ਤੱਕ ਅੱਗੇ ਜਾਂਦਾ ਹੈ। ਇਹ ਬੜੀ ਰੋਚਕ ਗੱਲ ਹੈ ਕਿ ਜਦੋਂ ਪਹਿਲੀ ਵਾਰ ਪ੍ਰਭੂ ਯੇਸੂ ਜੀ ਇਸ ਧਰਤੀ ਉੱਤੇ ਆਏ ਸਨ, ਤਦ ਉਸ ਨੂੰ ਨਾਸਰਤ ਦਾ ਤਰਖਾਣ ਕਰਕੇ ਆਖਿਆ ਗਿਆ ਸੀ। ਇੱਕ ਦਿਨ ਉਹ ਇਸ ਵਿਸ਼ਵ ਤਾਨਾਸ਼ਾਹ ਦਾ ਖਾਤਮਾ ਕਰਨ ਆ ਰਿਹਾ ਹੈ। ਉਹ ਇਸ ਧਰਤੀ ਉੱਤੇ ਆਪਣੀ ਪਾਤਸ਼ਾਹੀ ਸਥਾਪਿਤ ਕਰਨ ਆ ਰਿਹਾ ਹੈ, ਜਿਸ ਦੀ ਰਾਜਧਾਨੀ ਯਰੂਸ਼ਲਮ ਹੋਵੇਗਾ। ਇਸ ਅਧਿਆਏ ਦੇ ਅੰਤ ਵਿੱਚ ਮੈਂ ਆਪ ਦਾ ਧਿਆਨ ਇਸ ਗੱਲ ਵੱਲ ਦਿਲਾਉਣਾ ਚਾਹਾਂਗਾ ਕਿ ਇਹਨਾਂ 10 ਦਰਸ਼ਨਾਂ ਵਿੱਚੋਂ ਹਰੇਕ ਵਿੱਚ ਇਹਨਾਂ ਸੱਚਾਈਆਂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਸਭ ਤੋਂ ਸੱਚਾਈ ਇਹ ਹੈ ਕਿ ਪਰਮੇਸ਼ਵਰ ਨੇ ਇਸਰਾਇਲੀ ਕੌਮ ਨਾਲ ਸਭ ਕੁਝ ਨਿਪਟ ਨਹੀਂ ਲਿਆ। ਦੂਸਰੀ ਸੱਚਾਈ ਇਹ ਹੈ ਕਿ ਜਦੋਂ ਪਰਮੇਸ਼ਵਰ ਇਸਰਾਇਲ, ਯਹੂਦਾ ਅਤੇ ਯਰੂਸ਼ਲਮ ਦਾ ਜ਼ਿਕਰ ਕਰਦਾ ਹੈ, ਤਦ ਇਸ ਤੋਂ ਭਾਵ ਇਹਨਾਂ ਭੂਗੋਲਿਕ ਸਥਾਨਾਂ ਤੋਂ ਨਹੀਂ ਹੁੰਦਾ। ਤਦ ਅੱਜ ਕੱਲ੍ਹ ਕਿਸੇ ਵੀ ਸੰਪਰਦਾਇ ਦੁਆਰਾ ਆਪਣੇ ਆਪ ਨੂੰ ਇਸਰਾਇਲ ਦੇ 10 ਖੋਏ ਗੋਤਾਂ ਨਾਲ ਜੋੜਨਾ ਪੂਰੀ ਤਰ੍ਹਾਂ ਗਲਤ ਹੀ ਹੈ। ਸਾਡੇ ਲਈ ਘੁਮੰਡ ਦੀ ਗੱਲ ਇਹੋ ਹੀ ਹੋਵੇਗੀ ਕਿ ਅਸੀਂ ਉਸ ਦੇ ਚੁਣੇ ਹੋਏ ਲੋਕ ਹੋਈਏ, ਪਰ ਫਿਰ ਵੀ ਇੱਕੋ ਇੱਕ ਤਰੀਕਾ ਜਿਸ ਦੇ ਦੁਆਰਾ ਪਰਮੇਸ਼ਵਰ ਲੋਕਾਂ ਨੂੰ ਚੁਣਦਾ ਹੈ, ਉਹ ਮਸੀਹ ਦੇ ਦੁਆਰਾ ਹੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਆਪ ਕੌਣ ਹੋ, ਆਪ ਦਾ ਰੰਗ ਕੀ ਹੈ, ਜਾਂ ਫਿਰ ਆਪ ਜੀਵਨ ਦੇ ਪੜਾਓ ਵਿੱਚੋਂ ਹੋ ਕੇ ਗੁਜ਼ਰ ਰਹੇ ਹੋ। ਜੇਕਰ ਆਪ ਮਸੀਹ ਵਿੱਚ ਹੋ, ਤਦ ਆਪ ਪਿਆਰੇ ਵਿੱਚ ਚੁਣੇ ਹੋਏ ਅਤੇ ਕਬੂਲ ਕੀਤੇ ਗਏ ਹੋ। ਜਦੋਂ ਤੱਕ ਅਸੀਂ ਮਸੀਹ ਵਿੱਚ ਨਹੀਂ ਹਾਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਹੜੇ ਦੇਸ਼ ਤੋਂ ਹਾਂ। ਠੀਕ ਇਸ ਸਮੇਂ ਇਸ ਦਾ ਇਸਰਾਇਲੀ ਕੌਮ ਦੇ ਹੋਣ ਵਿੱਚ ਵੀ ਆਪ ਲਈ ਸਹਾਈ ਨਹੀਂ ਹੋਵੇਗਾ, ਕਿਉਂਕਿ ਅਸੀਂ ਉਸ ਨਗਰ ਵੱਲ ਤੱਕ ਰਹੇ ਹਾਂ ਜਿਸ ਨੂੰ ਉਸਾਰਨ ਅਤੇ ਬਣਾਉਣ ਵਾਲਾ ਪਰਮੇਸ਼ਵਰ ਹੈ। ਜਿਵੇਂ ਕਿ ਅਸੀਂ ਇਬਰਾਨੀਆਂ ਦੀ ਪੱਤਰੀ ਉਸ ਦੇ 11 ਅਧਿਆਇ ਉਸ ਦੀ 10 ਆਦੇ ਵਚਨਾਂ ਵਿੱਚ ਪੜ੍ਹਦੇ ਹਾਂ, ਅਤੇ ਇੱਕ ਦਿਨ ਇਹ ਸਵਰਗ ਤੋਂ ਪਰਮੇਸ਼ਵਰ ਵੱਲੋਂ ਆਉਣ ਵਾਲਾ ਹੈ। ਇਹੋ ਹੀ ਸਾਡੀ ਆਸ ਹੈ। ਪਰ ਪਰਮੇਸ਼ਵਰ ਇਸਰਾਇਲ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਜਾ ਰਿਹਾ ਹੈ। ਉਹ ਉਹਨਾਂ ਲਈ ਵਫ਼ਾਦਾਰ ਬਣਿਆ ਰਹੇਗਾ। ਜੇਕਰ ਆਪ ਇਹ ਆਖੋ ਕਿ ਉਹ ਇਸਰਾਇਲੀ ਕੌਮ ਨਾਲ ਬੇਵਫਾਈ ਕਰੇਗਾ, ਤਾਂ ਇਸ ਦਾ ਕੋਈ ਵੀ ਆਧਾਰ ਮੈਨੂੰ ਨਜ਼ਰ ਨਹੀਂ ਆਉਂਦਾ। ਪਰ ਪਰਮੇਸ਼ਵਰ ਸਾਡੇ ਲਈ ਅਤੇ ਇਸਰਾਇਲ ਲਈ ਵੀ ਵਫ਼ਾਦਾਰ ਹੈ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਣਾ ਨਾ ਭੁੱਲਣਾ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।